ਹਰ ਲਬਦੋ ਮਿੱਤਰ ਸੁਮਿੱਤੋ ਬਿਦਾਰਣ ਕਦੇ ਨ ਚਿੱਤੋ ਜਾਂ ਕਾ ਅਸਥਲ ਤੋਲ ਅਮਿੱਤੋ ਸੋਈ ਨਾਨਕੇ ਸਖਾ ਜੀ ਸੰਗ ਕਿਤੋ ਅਪਜਸੰ ਮਿਟੰਤ ਸਤ ਪੁੱਤਰ ਹੈ ਸਿਮਰ ਤਬ ਹਿਰਦੈ ਗੁਰਮੰਤ੍ਰਣੇ ਪ੍ਰੀਤਮ ਭਗਵਾਨ ਅਚੁਤੇ ਨਾਨਕ ਸੰਸਾਰ ਸਾਗਰ ਤਾਰਣੇ ਮਰਣੰ ਬਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੇ ਲਭਣੰ ਸਾਧ ਸੰਗੇਣ ਨਾਨਕੇ ਹਰ ਪੂਰਬ ਲਿਖਣੇ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਅਨੰਤ ਰਿਸ਼ਤਿਆਂ ਵਿੱਚ ਓਤ ਪ੍ਰੋਤ ਹੈ। ਰਿਸ਼ਤੇ ਵਿੱਚ ਕੋਈ ਵੀ ਘਾਟ, ਕੋਈ ਵੀ ਕਮੀ ਜੀਵਨ ਵਿੱਚ ਬਹੁਤ ਵੱਡੀ ਕਮੀ ਨੂੰ ਪੈਦਾ ਕਰ ਦਿੰਦੀ ਹੈ। ਜੈਸੇ ਜਨਮ ਤੋਂ ਹੀ ਕਿਸੇ ਦੀ ਮਾਂ ਦੀ ਮ੍ਰਿਤੂ ਹੋ ਜਾਏ ਤਾਂ ਮਾਂ ਦੀ ਮਮਤਾ ਤੋਂ ਉਸਦੀ ਝੋਲੀ ਵਾਂਝੀ ਰਹਿ ਜਾਂਦੀ ਹੈ। ਭਾਵੇਂ ਉਹ ਆਪਣੀ ਝੋਲੀ ਵਿੱਚ ਬਹੁਤ ਕੁਝ ਭਰ ਲਵੇ, ਬਹੁਤ ਕੁਝ ਪ੍ਰਾਪਤ ਕਰ ਲਵੇ, ਪਰ ਮਮਤਾ ਕਿਸ ਨੂੰ ਕਹਿੰਦੇ ਨੇ, ਲਾਡ ਕਿਸ ਨੂੰ ਕਹਿੰਦੇ ਨੇ, ਪਿਆਰ ਕਿਸ ਨੂੰ ਕਹਿੰਦੇ ਨੇ, ਔਰ ਆਂਤਰਿਕ ਹਿਰਦੇ ਦੀ ਚਾਹਤ ਕਿਸ ਨੂੰ ਕਹਿੰਦੇ ਨੇ। ਸ਼ਾਇਦ ਇਸ ਸਭ ਕੁਝ ਤੋਂ ਉਹ ਬੱਚਾ ਵਾਂਝਾ ਰਹਿ ਜਾਏ। ਇਸੇ ਤਰੀਕੇ ਨਾਲ ਜੇ ਛੋਟਾ ਮਾਸੂਮ ਬੱਚਾ ਪਿਤਾ ਦੀ ਹੋਂਦ ਤੋਂ ਵਾਂਝਾ ਰਹਿ ਜਾਏ, ਸਾਡੇ ਦੇਸ਼ ਦੇ ਵਿੱਚ ਉਸ ਨੂੰ ਯਤੀਮ ਕਹਿੰਦੇ ਨੇ। ਬਹੁਤ ਵੱਡੀ ਘਾਟ ਉਸਦੇ ਜੀਵਨ ਵਿੱਚ ਰਹਿ ਜਾਏਗੀ। ਠੀਕ ਹੈ, ਇਹ ਰਿਸ਼ਤੇ ਆਪਣੀ ਥਾਂ ਤੇ ਮਹਾਨ ਨੇ, ਪਰ ਅਗਾਂਹ ਚੱਲ ਕੇ ਜੇ ਇਸ ਨੂੰ ਭਰਾ ਨਸੀਬ ਨਾ ਹੋਇਆ ਤਾਂ ਕਹਿੰਦੇ ਇਸ ਦੇ ਕੋਲ ਤੇ ਬਾਵਾਂ ਹੀ ਨਹੀਂ ਹੈ। ਆਦ ਕਾਲ ਤੋਂ ਸਾਡੇ ਦੇਸ਼ ਦੇ ਵਿੱਚ ਇਹ ਆਖਿਆ ਗਿਆ ਕਿ ਭਰਾ ਬਾਵਾਂ ਹੁੰਦੀਆਂ ਨੇ ਔਰ ਮਾਂ ਠੰਡੀਆਂ ਛਾਵਾਂ ਹੁੰਦੀਆਂ ਨੇ। ਇਹ ਜਿਹੜੀਆਂ ਕਹਾਵਤਾਂ ਸਾਡੇ ਦੇਸ਼ ਵਿੱਚ ਪ੍ਰਚਲਿਤ ਨੇ, ਇਹਨਾਂ ਵਿੱਚ ਬਹੁਤ ਵੱਡੀ ਸੱਚਾਈ ਹੈ। ਔਰ ਭਰਾ ਤੋਂ ਸੱਖਣਾ ਮਨੁੱਖ ਅਕਸਰ ਮਹਿਸੂਸ ਕਰਦਾ ਹੈ, ਮੇਰੀ ਬਾਂ ਨਹੀਂ ਹੈ, ਮੇਰੇ ਕੋਲ ਬਾਵਾਂ ਨਹੀਂ ਹੈ। ਲੇਕਿਨ ਕਿਸੇ ਦੀ ਭੈਣ ਨਾ ਹੋਵੇ ਤਾਂ ਵੀ ਬਰਾਬਰੀ ਸਮਤਾ ਕਿਸ ਨੂੰ ਕਹਿੰਦੇ ਨੇ? ਸ਼ਾਇਦ ਬਹੁਤ ਸਾਰੀਆਂ ਅਦੁੱਤੀ ਗੁਣਾਂ ਤੋਂ ਔਰ ਕੋਮਲਤਾਵਾਂ ਤੋਂ ਉਹ ਵਾਂਝਾ ਰਹਿ ਜਾਏ। ਪਰ ਅਗਾਂਹ ਚੱਲ ਕੇ ਪਤਨੀ ਨਹੀਂ ਮਿਲ ਸਕੀ ਜਾਂ ਕਿਸੇ ਇਸਤਰੀ ਨੂੰ ਪਤੀ ਨਹੀਂ ਮਿਲ ਸਕਿਆ ਤਾਂ ਜੀਵਨ ਦਾ ਜੋ ਵਿਕਾਸ ਹੈ, ਜੋ ਪ੍ਰਫੁੱਲਤਾ ਹੈ, ਉਹ ਤੇ ਸਾਰੀ ਰੁਕ ਜਾਏਗੀ। ਉਹ ਤੇ ਐਸਾ ਹੈ ਜੈਸੇ ਕੋਈ ਬੀਜ ਬ੍ਰਿਕਸ਼ ਵੀ ਬਣਿਆ ਹੋਵੇ, ਸੁੰਦਰ ਡਾਲਾਂ ਵੀ ਲੱਗੀਆਂ ਹੋਣ, ਪੱਤੇ ਵੀ ਬੜੇ ਸੋਹਣੇ ਹੋਣ, ਫੁੱਲ ਵੀ ਨਿਕਲੇ ਹੋਣ, ਲੇਕਿਨ ਫਲ ਤੋਂ ਵਾਂਝਾ ਰਹਿ ਗਿਆ ਹੋਵੇ। ਤੋ ਪਤਨੀ ਦਾ ਰਿਸ਼ਤਾ, ਪਤੀ ਦਾ ਰਿਸ਼ਤਾ, ਇਸ ਦੀ ਵੀ ਆਪਣੀ ਅਹਿਮੀਅਤ ਹੈ, ਖਾਸੀਅਤ ਹੈ। ਲੇਕਿਨ ਇਨ੍ਹਾਂ ਸਾਰਿਆਂ ਰਿਸ਼ਤਿਆਂ ਦੀ ਹੋਂਦ ਵਿੱਚ ਕੋਈ ਮਿੱਤਰ ਨਹੀਂ ਹੈ, ਦੋਸਤ ਨਹੀਂ ਹੈ। ਇਹ ਗੱਲ ਵੱਖਰੀ ਹੈ ਕਿ ਜਿਸ ਨੇ ਆਪਣੇ ਜੀਵਨ ਵਿੱਚ ਕਦੀ ਜਿਗਰੀ ਦੋਸਤ ਬਣਾਇਆ ਨਹੀਂ, ਦਿਲ ਦਾ ਮਿੱਤਰ ਬਣਾਇਆ ਨਹੀਂ, ਸ਼ਾਇਦ ਉਹ ਮਿੱਤਰਤਾ ਦੇ ਰਿਸ਼ਤੇ ਨੂੰ ਨਾ ਸਮਝੇ। ਕੁਛ ਐਸੀਆਂ ਗੱਲਾਂ ਨੇ ਮਨੁੱਖ ਮਾਂ ਨੂੰ ਨਹੀਂ ਕਹਿ ਸਕਦਾ, ਪਿਓ ਨੂੰ ਵੀ ਨਹੀਂ ਕਹਿ ਸਕਦਾ। ਸ਼ਾਇਦ ਉਹ ਕਿਤਾਬ ਭਰਾ ਦੇ ਸਾਹਮਣੇ ਵੀ ਖੋਲ ਨਾ ਸਕੇ, ਸ਼ਾਇਦ ਉਹ ਵਰਕੇ ਆਪਣੀ ਭੈਣ ਦੇ ਸਾਹਮਣੇ ਵੀ ਪੜ੍ਹ ਨਹੀਂ ਸਕਦਾ, ਸ਼ਾਇਦ ਉਹ ਗੁੰਝਲ ਉਹ ਆਪਣੀ ਪਤਨੀ ਦੇ ਸਾਹਮਣੇ ਵੀ ਨਾ ਖੋਲ ਸਕੇ, ਪਤੀ ਦੇ ਸਾਹਮਣੇ ਵੀ ਨਾ ਖੋਲ ਸਕੇ। ਤਾਂ ਕੋਈ ਸਹੇਲੀ ਚਾਹੀਦੀ ਹੈ, ਕੋਈ ਮਿੱਤਰ ਚਾਹੀਦਾ। ਔਰ ਵਾਕਈ ਐਸਾ ਦੇਖਣ ਵਿੱਚ ਆਇਆ کہ جس نو جگری دوست دل دا متر نہیں لبیا او دے اندر ایک ایسی گنڈ کسی رہندی ہے جنو اس نو کھولن دا موقع ہی نہیں ملیا، کچھ کہن دا موقع ہی نہیں ملیا، کچھ دسن دا موقع ہی نہیں ملیا، اور اس گنڈ دے وچ کچھ پان دا موقع ہی نہیں ملیا۔ ایسا متر نہیں ملیا جس دے کولوں کچھ سونگ کے اپنے اس گٹھڑی چ پاندا تے اپنی گٹھڑی دے چوں اس نو جو ہے کچھ دیندا، اس طریقے دا آدان پردان کرتا۔ انت رشتیاں دے چوں متر دی اپنی خاصیت ہے، اپنی اہمیت ہے۔ یہی کارن ہے کہ بھگتاں نے اس سارے رشتے پربھو نال جوڑے، پرماتما نال جوڑے۔ صاحب گرو نانک دیو جی مہاراج، گرو ارجن دیو جی مہاراج جی کدرے اس اکال پرکھ نو پتا کہندے نے، ماتا کہندے نے، پراتا کہندے نے، سہودر کہندے نے۔ تا اج دے اس پاون پوتر سلوک دے گرو ارجن دیو جی مہاراج اس نو متر کہہ رہے ہیں۔ متر لئی فارسی دے شبد ہے یار، صاحب کے کھلے روپ وچ کہندے نے سن یار ہمارے سجن، ایک کروں بینتی آ تس موہن لال پیارے، ہوں پھروں کھوجنتی آ یار وے پے حبے سکھیاں منہ کہی نہ جیاں۔ اس پریپورن پرماتما نو بار بار یار دے روپ وچ مخاطب کرنا جاپدا ہے، اس رشتے دی وی اپنی اہمیت ہے، اپنی خاصیت ہے۔ صاحب گرو نانک دیو جی مہاراج دا فرمان، متر گھنیرے کر تھکی میرا دکھ کاٹے کوئے۔ متر تے بہت کیتے، کہندے نے متر کہندے ہی اس نو نے جو دل دی گل دل دا راز سن سکے تے اپنے دل دے سمو سکے تے اس دل دے زخم دی کوئی مرم لگ سکے، کوئی دوا لگ سکے۔ اس واسطے متر دی لوڑ ہے۔ بھگت کبیر جی مہاراج دا کہنا ہے، کبیر سب جگ ہوں پھریوں مانگل کند چڑھائے، کوئی کاہوں کو نہیں سب دیکھی ٹھوک بجائے۔ کہندا میں ٹھوک بجا کے ہر ایک دا بوا ویکھ لے، ہر ایک منک اپنی گل سنانا تے چاہندا ہے، میری سننا نہیں چاہندا، میرے نال سانجھ نہیں پانا چاہندا۔ دراصل دکھ سنانا آسان ہے پر کسے دا دکھ سننا اوکھا ہے۔ او دے لئی بڑا وڈا جگرا چاہیدا ہے، کھلا جگرا چاہیدا ہے کسے دا دکھ سنن لئی۔ اکثر تے اسی سنسار وچ ایسا دیکھتے ہاں کہ کسے ایک دکھ دا ذکر کسے دے اگوں کریے او سو دکھ دا ذکر کرن لگ پیندا ہے۔ اسی پنج دکھ اپنے کھول کے رکھیے او ہزاراں اگے کھول کے رکھ دیندا ہے۔ کس پہ کھولوں گنٹھڑی دکھی بھر آیا، میں دکھاں دی پنڈ کے دے اگوں کھولا کیونکہ اگلا پہلے ہی کھول کے رکھ دیندا ہے۔ تو ستگر دی بانی دا فیصلہ، دکھ تسے پہ آکھیے سوکھ جسے ہی پاس، اپنے دکھاں دی پنڈ اس دے اگوں کھول جو تیرے اگوں دکھاں دی پنڈ نہیں کھولا بلکہ تیرے سارے دکھ لے لیندا ہے، اپنی گنڈ دے پا لیندا ہے، اپنی گٹھڑی دے پا لیندا ہے، اور تیری جیون دی گٹھڑی نو سکھا نال بھر دیندا ہے، آنند نال بھر دیندا ہے۔ تو ستگر اس پاون سلوک وچ کہہ رہے نے، ہر لب دو متر سمیتو، میں لبے ہے متراں وچوں مہان متر سرمور متر، بدارن کدے نہ چتو۔ جس نے میرے دل دی کدی دل شکنی نہیں کیتی، توڑن دی کوشش نہیں کیتی، بدارن توڑنا، او متر ہی کی جڑا دل توڑ دے تے دل دے ٹوٹ دے مترتا رہندی کتھے، دوستی رہندی کتھے۔ دراصل دوستی مترتا خون دا رشتہ نہیں ہے، بھاشا دا رشتہ نہیں ہے، ملک دا رشتہ نہیں ہے، ذات پات تے مذہب دا رشتہ بھی نہیں ہے، دوستی تے ہے ہی دل دا رشتہ۔ مترتا تے ہے ہی دل دا رشتہ تے پھر دل ہی ٹوٹ گیا تے مترتا کا دی، दोस्ती कर दी तो साहब कहने में ऐसा दोस्त बनाया है, ऐसा मित्र बनाया है जिसने मेरी कदी दिल शिकनी नहीं की थी, जिसने मेरा कदे दिल नहीं तोड़या, बिदारण कदे न चित्तो, जांका अस्थल तोल अमितो। साहब कहने जिसका अस्थान इतना वड्डा है ना तोलिया जा सकता है ना नापिया जा सकता है, बड़ा वड्डा उसका अस्थान, उसका ठिकाना जिसनु मनुखी बने हुए पैमानिया नाल नापना तोलना गिनना अति कठन अति कठन। तो जांका अस्थल तोल अमितो सोई नानक सखा जी संग कितो। मैं उसनु ही अपने जीवन का सखा बनाया, मैं उसनु ही अपना मित्र बनाया और उसने भी मेरी मित्रता कबूल कर ली है, जिसने अज तक मेरा दिल नहीं तोड़िया बल्कि मेरे जख्मा नु मरम लगाया है, दवा कीती है और मैनु सुख ते आनंद प्रदान कीता है। अप जसंग मिटंत सत पुत्र है, सिमर तब हृदय गुरमन मंत्रण है। साहिब श्री गुरु अर्जन देव जी महाराज दा इत्थे फरमान, किसे घर विच कोई कलंक होवे, अपजस होवे, अपजस ते कलंक दे अनेकां कारण हो सकदे ने, किसे भी कारण करके कोई कलंक होवे, अपजस होवे समुचे शहर विच गली महल्ले विच, हर एक दी रसना ते अपजस होवे, हर एक दी रसना दे ते उस कलंक दी चर्चा होवे, पर महाराज कहिंदे ने उस दौरान अगर घर दे सतवादी पुत्र पैदा हो जाए, सत नु समझण वाला, सत नु प्रगट करण वाला, सत दे च जीण वाला, तो साहिब कहिंदे घर दा कलंक मिट जांदा है, घर दा अपजस धुल जांदा है, घर दे सारे कलंक नु ओ धो के रख देंदा है, घर दे सारे अपजस नु ओ मिटा के रख देंदा है। एक उदाहरण है, एक प्रमाण है और ए भी हकीकत है कि सड़े देश दे संत जन आद काल तो कहिंदे रहे ने, ए जननी अगर तू जन्म देना है ता इन्हां तीन पुत्रां विचों ही किसे एक नु जन्म देवी, तीन सुभावां वाले पुत्रां विचों ही किसे एक नु या तिन्हां नु जन्म देवी। जननी जने ता भगत जन, कह दाता कह सूर, नहीं ता जननी बांग रहे काहे गवावे नूर। जन्म देना है ता ऐसे भगत नु जन्म दे जो भावना नाल भरे होया होवे। हुण कुदरती गल है, अगर मां दा हिरदा ही भावना नाल भरिया होया नहीं है तो मुश्किल है उस धरती दे चों किसे भगत दा जन्म होना। सारी सत्या उस मिट्टी ने देनी है, सारा जीवन उस मिट्टी ने देना है दरखत नूं, ते दरखत दा आधार भी उस मिट्टी ने बनना है, पर मिट्टी च खासियत चाहिदी है। देखदे हां किसे किसे थां दी मिट्टी ऐसी है कि ओ बीजां विच बड़ा रस पा देंदी है, स्वाद पा देंदी है और लोकी हैरान होके कहिंदे ने बीज ते ओही ने पर इत्थे बोए ने उना च इतनी मिठास, इतना स्वाद, इतना स्वपन। तो बीज दी अपनी खासियत हो सकती है पर धरती दी भी अपनी महानता है, धरती दा भी अपना गुण है। अनेकां तजर्बे इसते कीते गए ने कि एक इलाके दे मिठे फल जद उना दा बीज दूसरे इलाके च लगाया गया ओ मिठास नहीं प्राप्त हुई, ओ स्वाद नहीं प्राप्त हो सकिया, कारण जद बीज ओही सन तां फिर क्यों नहीं स्वाद प्राप्त हो सकिया। इस वास्ते कि मिट्टी धरती खास नहीं सी, पिता खास है मां खास नहीं, ता जिस तरह का बालक होना चाहिए वैसा नहीं हो सकेगा, या मां महान है पिता ही नहीं ता भी कमी रह जाएगी। कितनी चंगी धरती क्यों ना होए, कितनी महान धरती क्यों ना होए, पर बीज ही किसे हद तक कमजोर सी, खास नहीं सी, अहमियत नहीं सी। ए परिपूर्ण परमात्मा दा ऐसा नियम, बीज भी खास होवे, धरती भी खास होवे, ਤਾਂ ਜਾ ਕੇ ਕਿਧਰੇ ਗੱਲ ਬਣਦੀ ਹੈ। ਲੇਕਿਨ ਇਸ ਦੇ ਵਿਚ ਐਸਾ ਵੀ ਦੇਖਣ ਵਿਚ ਆਇਆ ਕਿ ਬੀਜ ਅਗਰ ਮਾਮੂਲੀ ਜਿਹੀ ਖਾਸੀਅਤ ਵੀ ਰੱਖਦਾ ਹੈ, ਬਹੁਤ ਜ਼ਿਆਦਾ ਨਹੀਂ, ਪਰ ਜੇ ਧਰਤੀ ਕਿਧਰੇ ਉਸ ਨੂੰ ਮਹਾਨ ਮਿਲ ਜਾਏ ਤਾਂ ਉਹ ਬੀਜ ਬੜਾ ਮਹਾਨ ਬ੍ਰਿਕਸ਼ ਬਣਦਾ ਹੈ ਔਰ ਜਗਤ ਨੂੰ ਬਹੁਤ ਸਵਾਦ ਤੇ ਰਸਦਾਇਕ ਫਲ ਦਿੰਦਾ ਹੈ। ਐਸੇ ਅਨੇਕਾਂ ਉਦਾਹਰਣ ਮਿਲਦੇ ਨੇ। ਹਰ ਨਾਖਸ ਤੇ ਦੁਸ਼ਟ ਜ਼ਾਲਮ ਸੀ, ਪਰ ਉਸ ਦੀ ਪਤਨੀ ਰੋਮ ਰੋਮ ਰਾਮ ਦਾ ਸਿਮਰਨ ਕਰਦੀ ਸੀ। ਉਸ ਦੀ ਕੁੱਖ ਤੋਂ ਹੀ ਪ੍ਰਹਿਲਾਦ ਦਾ ਜਨਮ ਹੋਇਆ। ਜੇ ਦੇਖੀਏ ਬੀਜ ਨੂੰ ਤੇ ਖਾਸ ਨਹੀਂ ਹੈ, ਮਾਮੂਲੀ ਹੈ, ਪਰ ਦੇਖੀਏ ਧਰਤੀ ਨੂੰ ਇਤਨੀ ਮਹਾਨ, ਇਤਨੀ ਮਹਾਨ ਕਿ ਉਸਨੇ ਬੀਜ ਦੇ ਚੋਂ ਜਿਹੜਾ ਬ੍ਰਿਕਸ਼ ਪੈਦਾ ਕੀਤਾ ਹੈ ਅੱਜ ਤੱਕ ਵੀ ਧਾਰਮਿਕ ਦੁਨੀਆਂ ਦੇ ਚੋਂ ਛਾਂ ਦੇ ਰਿਹਾ, ਰਸ ਵੰਡ ਰਿਹਾ, ਸਵਾਦ ਦੇ ਰਿਹਾ। ਤੋ ਆਦ ਕਾਲ ਤੋਂ ਸਾਡੇ ਸੰਤ ਜਨ ਕਹਿੰਦੇ ਰਹੇ ਨੇ, ਐ ਮਾਂ ਤੂੰ ਜਨਮ ਦੇਣਾ ਹੈ ਤਾਂ ਐਸੇ ਬਾਲਕ ਨੂੰ ਜਨਮ ਦੇ ਜੋ ਭਾਵਨਾ ਨਾਲ ਭਰਿਆ ਹੋਵੇ, ਭਗਤ ਨੂੰ ਜਨਮ ਦੇ। ਜਨਨੀ ਜਨੇ ਤਾਂ ਭਗਤ ਜਨ, ਤੇ ਜੇ ਭਗਤ ਨਹੀਂ ਪੈਦਾ ਕਰ ਸਕਦੀ ਤਾਂ ਕਮ ਸੇ ਕਮ ਦਾਨੀ। ਫਰਾਗ ਦਿਲ ਮਾਂ ਹੀ ਕਿਸੇ ਦਾਨੀ ਨੂੰ ਜਨਮ ਦੇ ਸਕਦੀ ਹੈ, ਸ਼ੋਮ ਮਾਂ ਨਹੀਂ। ਉਂਝ ਵੀ ਗੁਰਬਾਣੀ ਦਾ ਫੈਸਲਾ ਹੈ, ਸ਼ੋਮ ਮਨੁੱਖ ਕਿਰਪਨ ਬੰਦਾ ਧਨ ਦਾ ਚੌਕੀਦਾਰ ਜ਼ਰੂਰ ਹੈ, ਰਖਵਾਲਾ ਜ਼ਰੂਰ ਹੈ, ਧਨ ਦਾ ਮਾਲਕ ਨਹੀਂ ਹੈ। ਸੂਮੇ ਧਨ ਰਾਖਨ ਕੋ ਦੀਆ, ਮੁਗਧ ਕਹੇ ਧਨ ਮੇਰਾ। ਸੂਮੇ ਧਨ ਰਾਖਨ ਕੋ ਦੀਆ, ਸ਼ੋਮ ਨੂੰ ਤੇ ਧਨ ਸਿਰਫ ਰੱਖਣ ਵਾਸਤੇ ਦਿੱਤਾ ਹੈ। ਸ਼ੋਮ ਉਸਦਾ ਰਖਵਾਲਾ ਹੈ, ਚੌਕੀਦਾਰ ਹੈ, ਪਹਿਰੇਦਾਰ ਹੈ, ਮਾਲਕ ਨਹੀਂ ਹੈ। ਉਹਨੂੰ ਵਰਤ ਨਹੀਂ ਸਕਦਾ, ਉਸ ਤੋਂ ਸੁੱਖ ਨਹੀਂ ਲੈ ਸਕਦਾ, ਆਪਣੇ ਪਰਿਵਾਰ ਨੂੰ ਵੀ ਸੁੱਖ ਨਹੀਂ ਦੇ ਸਕਦਾ, ਖੁਦ ਵੀ ਆਰਾਮ ਨਹੀਂ ਲੈ ਸਕਦਾ। ਤਾਂ ਫਿਰ ਧਨ ਦਾ ਚੌਕੀਦਾਰ ਹੈ ਔਰ ਕੀ ਹੈ? ਧਨ ਹੈ ਸੰਸਾਰਿਕ ਸਹੂਲਤਾਂ ਪ੍ਰਾਪਤ ਕਰਨ ਲਈ, ਤੇ ਜਿਨ੍ਹਾਂ ਜਿਨ੍ਹਾਂ ਨੂੰ ਇਹ ਸਹੂਲਤਾਂ ਪ੍ਰਾਪਤ ਨਹੀਂ ਹੋਈਆਂ, ਆਪਣੀ ਤੌਫੀਕ ਦੇ ਮੁਤਾਬਕ ਇਹ ਸਹੂਲਤਾਂ ਉਨ੍ਹਾਂ ਨੂੰ ਦੇਣੀਆਂ। ਇਸ ਤਰ੍ਹਾਂ ਦਾ ਬੰਦੇ ਨੂੰ ਦਾਤਾ ਕਹਿੰਦੇ ਨੇ, ਫਰਾਗ ਦਿਲ ਕਹਿੰਦੇ ਨੇ। ਈਰਾਨ ਦਾ ਸੂਫੀ ਫਕੀਰ ਜਨਾਬ ਸ਼ੇਖ ਸਾਦੀ ਸਾਹਿਬ ਦਾ ਤਾਂ ਇਹ ਕਹਿਣਾ, ਤਵੰਗਰੀ ਬਾ ਦਿਲ ਅਸਤ ਨਕੇ ਬਮਾਲ। ਅਮੀਰੀ ਕਿਸੇ ਦੇ ਮਾਲ ਅਫਸਬਾਬ ਤੋਂ ਨਹੀਂ ਨਾਪਣੀ ਚਾਹੀਦੀ ਕਿ ਇਸਦੇ ਕੋਲ ਮਹਿਲ ਕਿਤਨਾ ਵੱਡਾ ਹੈ, ਇਹਦੇ ਕੋਲ ਧਨ ਕਿਤਨਾ ਹੈ, ਇਹਦੇ ਕੋਲ ਭੂਮੀ ਕਿਤਨੀ ਹੈ, ਇਹਦੇ ਕੋਲ ਪਦਾਰਥ ਕਿਤਨੇ ਨੇ। ਕਹਿੰਦੇ ਇਹ ਧਨਵਾਨ ਹੋਣ ਦੀ ਨਿਸ਼ਾਨੀ ਨਹੀਂ ਹੈ, ਵੇਖਣਾ ਉਹਦਾ ਦਿਲ ਕਿੰਨਾ ਕੁ ਵੱਡਾ ਹੈ, ਉਹਦੇ ਕੋਲ ਫਰਾਗ ਦਿਲੀ ਕਿਤਨੀ ਹੈ। ਅਣਹੋਂ ਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਹੈ। ਬਾਬਾ ਫਰੀਦ ਕਹਿੰਦੇ ਨੇ, ਹੈ ਅੱਧਾ ਪੂਰਾ ਉਸਦੇ ਕੋਲ ਵੀ ਨਹੀਂ ਹੈ, ਭੁੱਖ ਉਸਦੇ ਕੋਲ ਪੂਰੀ ਹੈ ਪਰ ਰੋਟੀ ਉਸਦੇ ਕੋਲ ਅੱਧੀ ਹੈ, ਪਰ ਗਜ਼ਬ ਦੀ ਗੱਲ ਅੱਧੀ ਦੇ ਚੋਂ ਵੀ ਅੱਧੀ ਵੰਡ ਦਿੱਤੀ, ਕਿਸੇ ਭੁੱਖੇ ਨੂੰ ਦੇ ਦਿੱਤੀ। ਬਾਬਾ ਫਰੀਦ ਕਹਿੰਦੇ ਨੇ, ਅਣਹੋਂ ਦਾ ਆਪ ਵੰਡਾਏ ਕੋਈ ਐਸਾ ਭਗਤ ਸਦਾ ਹੈ, ਕੋਈ ਐਸਾ ਭਗਤ ਜਗਤ ਵਿਚ ਜੋ ਹੈ ਮਿਲੇ ਜਿਸਦਾ ਆਪਣਾ ਹੀ ਅੱਧਾ ਪੇਟ ਭਰਿਆ ਹੈ, ਪੂਰਾ ਪੇਟ ਭਰਿਆ ਹੀ ਨਹੀਂ ਫਿਰ ਵੀ ਅੱਧੇ ਵਿਚੋਂ ਅੱਧਾ ਜੋ ਹੈ ਦੇ ਦਿੱਤਾ ਹੈ। ਤੋ ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਅਮੀਰੀ ਮਾਲ ਸਬਾਬ ਤੋਂ ਨਹੀਂ ਹੈ, ਧਨ ਸੰਪਦਾ ਤੋਂ ਨਹੀਂ ਹੈ, ਦਿਲ ਤੋਂ ਹੈ, ਫਰਾਗ ਦਿਲੀ ਤੋਂ ਹੈ। ਤੋ ਸੰਤ ਜਨ ਕਹਿੰਦੇ ਨੇ, ਐ ਮਾਂ ਭਗਤ ਨਹੀਂ ਪੈਦਾ ਕਰ ਸਕੀ ਤੇ ਕਮ ਸੇ ਕਮ ਦਾਨੀ ਪੈਦਾ ਕਰ, ਦਾਤਾ ਪੈਦਾ ਕਰ। ਪਰ ਜੇ ਕਿਧਰੇ ਤੂੰ ਦਾਤਾ ਵੀ ਨਹੀਂ ਪੈਦਾ ਕਰ ਸਕੀ ਤਾਂ ਫਿਰ ਸੂਰਬੀਰ ਪੈਦਾ ਕਰ, ਸੂਰਮਾ ਪੈਦਾ ਕਰ। ਸੂਰਬੀਰ ਉਹ ਹੈ ਕਿ ਹਰ ਥਾਂ ਤੇ ਕਮਜ਼ੋਰ ਦੇ ਪੱਖ ਵਿਚ ਖੜਾ ਹੋ ਜਾਏ, ਬਸ ਉਸ ਨੂੰ ਸੂਰਬੀਰ ਕਹਿੰਦੇ ਨੇ। ਥਾਂ ਥਾਂ ਤੇ ਇੱਕ ਦੂਜੇ ਦੀ ਪੱਗ ਲਾਉਂਦਾ ਫਿਰੇ ਤੇ ਲੜਦਾ ਫਿਰੇ ਤੇ ਉਸ ਲੜਾਈ ਵਿਚ ਜਿੱਤ ਹਾਸਲ ਕਰਦਾ ਰਹੇ, ਉਹਨੂੰ ਜ਼ਾਲਮ ਆਖਿਆ ਜਾ ਸਕਦਾ, ਸੂਰਬੀਰ ਨਹੀਂ। ਸੂਰਬੀਰ ਉਹ ਕਿ ਜਿੱਥੇ ਦੇਖੇ ਇਹ ਕਮਜ਼ੋਰ ਹੈ, ਲਿਤਾੜਿਆ ਜਾ ਰਿਹਾ, ਉਹਦੇ ਪੱਖ ਵਿਚ ਖੜਾ ਹੋ ਜਾਏ, ਉਸਦੀ ਬਾਹਾਂ ਦੀ ਹਿਫਾਜ਼ਤ ਕਰੇ, ਉਹਦੀ ਜਾਨ ਦੀ ਹਿਫਾਜ਼ਤ ਦੀ ਖਾਤਰ ਆਪਣੀ ਜਾਨ ਤੱਕ ਦੇ ਦੇ। ਜੈਸੇ ਕਿ ਇਤਿਹਾਸ ਗਵਾਹ ਹੈ, ਕਸ਼ਮੀਰ ਦੇ ਬ੍ਰਾਹਮਣਾਂ ਦੀ ਬਾਂਹ ਕਮਜ਼ੋਰ ਹੋ ਗਈ, ਉਹ ਬਾਂਹ ਫੈਲਾ ਕੇ ਆਏ ਆਨੰਦਪੁਰ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ। ਸਾਹਿਬਾਂ ਨੇ ਉਹ ਕਮਜ਼ੋਰ ਬਾਂਹ ਪਕੜ ਲਈ ਔਰ ਆਖਿਆ, ਮੈਂ ਆਪਣੀ ਜਾਨ ਦੇ ਦਿਆਂਗਾ, ਇਹ ਬਾਂਹ ਨਹੀਂ ਛੋੜਾਂਗਾ। ਆਪ ਦੇ ਨਾਲ ਇੱਕ ਵਾਕ ਜੁੜ ਗਿਆ, ਬਾਹਾਂ ਜਿਨਾਂ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ। ਮੈਂ ਜਾਨ ਤੇ ਦੇ ਸਕਦਾ, ਸਿਰ ਤੇ ਦੇ ਸਕਦਾ, ਇਹ ਬਾਂਹ ਨਹੀਂ ਛੋੜ ਸਕਦਾ। ਇਸ ਬਾਂਹ ਨਾਲ ਹੁਣ ਮੇਰੀ ਬਾਂਹ ਜੁੜ ਗਈ ਹੈ। ਇਹ ਬਾਂਹ ਤੇ ਮੇਰੀ ਬਾਂਹ ਹੁਣ ਇੱਕ ਮਿੱਕ ਇਤਿਹਾਸ ਗਵਾਹ ਹੈ। ਕਿਸੇ ਨੇ ਆਪਣਾ ਸਿਰ ਦੇ ਕੇ ਇਸ ਦੇਸ਼ ਦੀਆਂ ਕਮਜ਼ੋਰ ਬਾਹਾਂ ਨੂੰ ਮਜ਼ਬੂਤ ਕੀਤਾ, ਮਹਾਨ ਕੀਤਾ, ਤਾਂ ਸੂਰਬੀਰ ਉਹ ਜੋ ਕਮਜ਼ੋਰ ਦੇ ਪੱਖ ਵਿਚ ਖੜਾ ਹੋ ਜਾਏ। ਦਾਨੀ ਜੋ ਲੋੜਵੰਦ ਦੀ ਲੋੜ ਪੂਰੀ ਕਰ ਦੇਵੇ। ਭਗਤ ਜਿਹਦਾ ਹਿਰਦਾ ਭਾਵਨਾ ਨਾਲ ਭਰਿਆ ਰਹੇ। ਤੋ ਧਾਰਮਿਕ ਪੁਰਸ਼ ਕਹਿੰਦੇ ਨੇ, ਐ ਮਾਂ ਐ ਜਨਨੀ, ਨਾ ਤੂੰ ਭਗਤ ਪੈਦਾ ਕਰ ਸਕੀ, ਨਾ ਤੂੰ ਦਾਨੀ ਪੈਦਾ ਕਰ ਸਕੀ, ਨਾ ਤੂੰ ਸੂਰਬੀਰ ਪੈਦਾ ਕਰ ਸਕੀ। ਖਾਮਾ ਖਾ ਆਪਣਾ ਤਨ ਦਾ ਨੂਰ ਗਵਾਇਆ, ਤਨ ਦੀ ਸਤਿਆ ਗਵਾਈ, ਐਵੇਂ ਫਜ਼ੂਲ ਬੱਚੇ ਪੈਦਾ ਕਰਕੇ, ਧਰਤੀ ਦਾ ਬੋਝ ਪੈਦਾ ਕਰਕੇ। ਹਿਰਦੇ ਰਾਮ ਨੇ ਤੇ ਸਾਫ਼ ਕਹਿ ਦਿੱਤਾ, ਪ੍ਰੇਮ ਸੋਨੀਰ ਬਹਿ ਜਸ ਗਾਵਤ ਨਾਚਤ ਦੇਵ ਚਲੇ ਸਭ ਅੰਗਾ, ਕਹਿ ਖਗ ਗਏ ਰਣ ਮੇ ਭਲੀ ਬਿਦਸੋ ਲਹੂ ਸੁਭਾਵ ਚਲੇ ਅਰਧੰਗਾ। ਐ ਮਾਂ ਐਸਾ ਲਾਲ ਐਸਾ ਪੁੱਤ ਆਪਣੀ ਕੁੱਖ ਤੋਂ ਜਨਮ ਦੇ ਕਿ ਪਰਮਾਤਮਾ ਦਾ ਨਾਮ ਸੁਣੇ ਤੇ ਰੋਮ ਰੋਮ ਦੇ ਝਰਨਾਟ ਵੱਜੇ ਔਰ ਉਸਦੇ ਨੇਤਰ ਸੱਜਲ ਹੋ ਜਾਣ। ਇਤਨਾ ਕੋਮਲ ਹਿਰਦੇ ਦਾ ਪੈਦਾ ਕਰ, ਤੇ ਜੇ ਤੂੰ ਇਤਨਾ ਕੋਮਲ ਨਹੀਂ ਪੈਦਾ ਕਰ ਸਕਦੀ ਤਾਂ ਫਿਰ ਐਸਾ ਸਖ਼ਤ ਪੈਦਾ ਕਰ ਕਿ ਰਣ ਭੂਮੀ ਵਿਚ ਸੱਚ ਦੀ ਖਾਤਰ ਲੜਦਿਆਂ ਲੜਦਿਆਂ ਉਹਦੇ ਸੈਂਕੜੇ ਟੁਕੜੇ ਹੋ ਜਾਣ ਤਾਂ ਵੀ ਹਾਰ ਨਾ ਮੰਨੇ, ਰੋਮ ਰੋਮ ਜ਼ਖਮੀ ਹੋਵੇ ਤਾਂ ਵੀ ਉਸਦੀ ਸੂਰਬੀਰਤਾ ਨੂੰ ਦਾਗ ਨਾ ਲੱਗੇ। ਐਸਾ ਸੂਰਬੀਰ ਪੈਦਾ ਕਰ, ਕਹਿ ਖਗ ਮੈਂ ਰਣ ਮੇ ਭਲੀ ਬਿਦਸੋ ਲਹੂ ਸੋ ਘਾਉ ਚਲੇ ਅਰਧੰਗਾ, ਵਿਦ ਦੋਏ ਪੂਤ ਜਨੇ ਜਨਨੀ ਜਗ ਔਰ ਸਭੇ ਸੁਤ ਕੀਟ ਪਤੰਗਾ। ਬਸ ਇਹੀ ਤੇ ਪੁੱਤਰ ਹੋਣਗੇ, ਕੋਈ ਸੂਰਬੀਰ ਹੋਵੇ, ਦਾਤਾ ਹੋਵੇ, ਦਾਨੀ ਹੋਵੇ। ਮਾਂ ਇਸ ਤੋਂ ਬਾਅਦ ਅਗਰ ਤੂੰ ਜੋ ਕੁਛ ਵੀ ਪੈਦਾ ਕਰੇਗੀ ਉਹ ਕੀੜੇ ਮਕੌੜਿਆਂ ਤੋਂ ਜ਼ਿਆਦਾ ਕੁਛ ਨਹੀਂ ਹੋਣਗੇ, ਸਿਰਫ ਕੀੜੇ ਮਕੌੜੇ, ਧਰਤੀ ਦਾ ਬੋਝ, ਧਰਤੀ ਦਾ ਭਾਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਸਾਫ਼ ਕਹਿ ਦਿੱਤਾ, ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮੌਤ ਕੀਜੇ ਹਰ ਬਾਂਝਾ, ਤਿਨ ਸੁਣੀ ਦੇ ਫਿਰੇ ਬਿਨ ਨਾਵੇਂ ਓਏ ਖਪ ਖਪ ਮੋਏ ਕਰਾਂਜਾ। ਤੋ ਮੁਖਤਸਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ, ਅਗਰ ਕੋਈ ਸਤਵਾਦੀ ਪੁੱਤਰ ਘਰ ਵਿਚ ਪੈਦਾ ਹੋ ਜਾਏ ਤੋ ਭਗਤ ਸਤਵਾਦੀ ਹੈ, ਦਾਨੀ ਸਤਵਾਦੀ ਹੈ ਔਰ ਸੂਰਬੀਰ ਸਤਵਾਦੀ ਹੈ, ਸੱਚ ਦਾ ਪਕਸ਼ ਲੈਂਦਾ। ਇਸ ਤਰ੍ਹਾਂ ਦਾ ਕੋਈ ਪੈਦਾ ਹੋ ਜਾਏ ਤੋ ਘਰ ਦੇ ਕਲੰਕ ਧੁਲ ਜਾਂਦੇ ਨੇ, ਘਰ ਦਾ ਅਪਜਸ ਮਿਟ ਜਾਂਦਾ ਹੈ। ਅਪਜਸੰ ਮਿਟੰਤ ਸਤ ਪੁੱਤਰ ਸਿਮਰ ਤਬਰਿਦੈ ਗੁਰਮੰਤਰਣੇ। ਜਿਸ ਤਰ੍ਹਾਂ ਘਰ ਦਾ ਕਲੰਕ ਇੱਕ ਸਤਵਾਦੀ ਪੁੱਤਰ ਧੋ ਦਿੰਦਾ ਹੈ, ਤਿਵੇਂ ਗੁਰਮੰਤਰ ਦਾ ਜਾਪ, ਪ੍ਰਭੂ ਦੇ ਮੰਤਰ ਦਾ ਜਾਪ ਹਿਰਦੇ ਦੇ ਸਾਰੇ ਪਾਪ ਧੋ ਦਿੰਦਾ ਹੈ, ਹਿਰਦੇ ਦੇ ਸਾਰੇ ਕਲੇਸ਼ ਧੋ ਦਿੰਦਾ ਹੈ, ਹਿਰਦੇ ਦੇ ਸਾਰੇ ਦੁੱਖ ਮਿਟਾ ਦਿੰਦਾ ਹੈ। ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਨੇ। ਜਪ ਕਰਦਿਆਂ ਮੰਤਰ ਦੇ ਜਾਪ ਦੁਆਰਾ ਉਹ ਪ੍ਰੀਤਮ, ਉਹ ਪਰਿਪੂਰਨ ਪ੍ਰਮਾਤਮਾ ਭਗਵਾਨ ਅਵਿਨਾਸ਼ੀ ਉਸ ਜਪਣ ਵਾਲੇ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ, ਕੋਈ ਦੁੱਖ ਉਸ ਨੂੰ ਵਿਆਪਦਾ ਨਹੀਂ। ਮਰਣੰਗ ਬਿਸਰੰਗ ਗੋਵਿੰਦੇ ਜੀਵਨੰ ਹਰ ਨਾਮ ਹਿਆਵਣੇ, ਲਭਣੰ ਸਾਧ ਸੰਗੇਣ ਨਾਨਕ ਹਰ ਪੂਰਬ ਲਿਖਣੇ। ਸਰੀਰ ਦੇ ਜੋ ਸਵਾਸ ਚੱਲ ਰਹੇ ਨੇ ਇਸ ਨੂੰ ਜ਼ਿੰਦਗੀ ਆਖਦੇ ਨੇ, ਤੇ ਚੱਲਦੇ ਹੋਏ ਸਵਾਸ ਜੇ ਕਿਧਰੇ ਰੁਕ ਜਾਣ ਤੇ ਇਸ ਨੂੰ ਹੀ ਮੌਤ ਆਖਦੇ ਨੇ। ਪਰ ਇਹ ਸਰੀਰਕ ਜੀਵਨ ਹੈ, ਸਰੀਰਕ ਮੌਤ ਹੈ। ਅਧਿਆਤਮਕ ਜੀਵਨ ਕਿਸੇ ਹੋਰ ਗਤੀ ਤੇ ਖੜਾ ਹੈ ਔਰ ਉਸ ਗਤੀ ਦੇ ਰੁਕਦਿਆਂ ਅਧਿਆਤਮਕ ਮੌਤ ਹੋ ਜਾਂਦੀ ਹੈ। ਸਾਹਿਬ ਕਹਿੰਦੇ ਮਰਣੰ ਬਿਸਰੰਗ ਗੋਵਿੰਦੇ ਜੀਵਨੰ ਹਰ ਨਾਮ ਧਿਆਵਣੇ। ਸਵਾਸ ਚੱਲਦੇ ਰਹਿਣ, शरीर भी जिंदगी है, सिमरन चलता रहे, याद चलती रहे तो रूहानी जिंदगी है, अध्यात्मक जीवन है। मरणंग बिशरंग गोविंदे, जिन्हों गोविंद भूल गया समझ लो मौत है, ते मर गया यही मौत है, केड़ी रूहानी मौत। और रूहानी मौत अगर किसी दी हो गई है, अध्यात्मक मौत किसी दी हो गई है, तो बाकी दा जीवन एक बोझ होवेगा, चाहे वो शारीरिक जीवन है, आर्थिक जीवन है, राजनैतिक जीवन है, पारिवारिक जीवन है, सारे दा सारा उस मनुख लई बोझ होवेगा अगर उस कोल रूहानी जीवन नहीं है, अगर उस दे कोल अध्यात्मक जीवन नहीं है। एक गल वखरी है कि शरीरक मौत हो जाए तो फिर उसे शरीर नो जीवित करना कठिन है, बहुत कठिन है, पर रूहानी मौत हो जाए, अध्यात्मक मौत हो जाए, इस मौत नो फिर जिंदगी दिती जा सकती है, फिर जीवन दिता जा सकता है। मरणं बिसरणं गोविंदे, जीवनं हर नाम दे आवणे, अगर हरि नाम दे ध्यान जोड़े आ जाए, सिमरन दा हिस्सा बना लिया जाए, रसना द्वारा उसका जाप जारी रहे, तो सब कहने फिर ए जीवन प्राप्त हो जाता है, फिर ए अगम्मी जीवन, रसदायक जीवन उसनु प्राप्त हो सकता है। तो रसना जप करे, इस जीवन दी प्राप्ति होवे, आखिर कोई थां, कोई साधन, कोई वसीला, तो साहिब कहने हां वसीला भी है, साधन भी है। लभणं साध संगेण नानक, हर पूरब लिखणे, पूर्वले संस्कार होवन, पूर्वली प्रालवद होवे, ते साध संगत नसीब होवे, बस उत्थे ए रूहानी जीवन लभ पैंदा है, उत्थे ए अध्यात्मक जिंदगी जो है लभ पैंदी है। जैसे कोई शरीरक तल ते मुर्दा है तो फौरन दिखाई दे जांदा है, ए लाश है, ए जीवदा जागदा नहीं है। हू बहु धार्मिक मनुख फौरन अंदाजा ला लेंदे ने, इहदे कोल रूहानी जिंदगी नहीं है, इहदे कोल धार्मिक जीवन नहीं है। जैसे आर्थिक जीवन रखण वाले फौरन अंदाजा ला लेंदे ने, इहदे कोल आर्थिक जीवन नहीं है, अर्थ दी दुनिया विच इसकी मौत है, क्योंकि इसदे कोल धन नहीं है, आर्थिक मौत है। इसे तरीके नाल कईयां दी राजनीतिक मौत आउंदे ने, स्याणे बंदे कह देंदे ने इह राजनीति विच मर चुके है, उस दुनिया विच इसकी कोई होंद नहीं, इसका कोई नामो निशान नहीं, किसे वक्त जीवदा जागदा सी, अज नहीं। तो फौरन इस गल का पता चलता है कि इसते कोल रूहानी जिंदगी नहीं है, अध्यात्मक जीवन नहीं है। साहिब कहंदे ने इह अध्यात्मक जीवन लभदा है उस संगत दे चों जिथे साधक बैठे ने, जुड़े हुए बैठे ने, ते गुरु दी कृपा दे पात्र बने बैठे ने, उत्थों दा माहौल, उत्थों दा वातावरण प्रेरित करेगा, उत्थे बैठ के इस जीवन दी प्रेरणा मिलेगी, इस जीवन हासिल करन दी गति मिलेगी, समर्था मिलेगी, और फिर मनुख उस जीवन नु प्राप्त कर लवेगा जिसनु कहिंदे ने परम जीवन, महान जीवन, सब तो उच्चा जीवन, जीवो नाम सुनी। साहिब कहिंदे ने मैं ते हुण जीवदा नाम सुन सुन के, सो जीविया जिस मन वसिया सोए, नानक अवर न जीवे कोए, जे जीवे पत लथी जाए, सब हराम जेता किछ खाए। सतगुरु दा फैसला ओही जी रहा है जिसके हिरदे विच परमात्मा दा नाम है, सोई जी रहा जिस मन वसिया सोए, नानक अवर न जीवे कोए, दूजे जीवदे नहीं पै, चल दिया फिर दिया लाशा ने, भज दिया दौड़ दिया ए लाशा ने, कट पुतलिया ने, इन्हां च जिंदगी नहीं है, जीवन नहीं है। जीवन ते उत्थे ही है जिथे प्रभु दा चिंतन है, प्रभु दी याद है। दसन बिहूं भुयंगं मंत्रं गारुणी निवारं, व्याद उपाड़न संतन नानक लबदे करमणे, जत कथ रमणं शरणं सर्वत्र जीयणे, तथ लगणं प्रेम नानके पर साधम गुरु दर्शने चरणार बिंद मन विद्यं सिद्धियं सर्व कुशलने गाथा गावंत नानक भवन परापूर्वणे। दशन बिहोन भंगं मंत्रं गारड़ी निवारं। एक दौर साढ़े देश विच ऐसा लंघिया है कि हर तरह का उपचार मंत्रां दे राही हुंदा सी। कोई भी रोग, कोई भी दुख, कोई भी पीड़ा, बस उसका समाधान, उसका इलाज मंत्रां दे राही हुंदा सी। ए काल, ए दौर बहुत लंबे समय तक रहा है और चूंकि रोग अनेकां ने, अनेकां तरह की पीड़ा है, अनेकां तरह के कल कलेश ने, एक एक व्यक्ति हजारां तरह की पीड़ा भी पंड चुकी फिरदा है, तो एक दौर ऐसा चलिया मांदरी अगे आए, मंत्री अगे आए, मंत्रां नाल उपचार करते रहे। चाहे अख दुखदी है, चाहे दाल दा दुखना है, चाहे पेट दा दर्द है, चाहे तरह तरह रोग बीमारियां ने, या कुछ घरेलू कल कलेश है, इन्हां दा इलाज मंत्रां नाल हुंदा रहा है और वख वख मंत्रां दे अपने अपने नाम सन। बिच्छू दे डंग दा मंत्र, सप देवी डंग दा मंत्र, ओह जो मंत्र सप दी जहर उतार देंदा सी ते सप नूं बेहोश कर देंदा सी, उस मंत्र दा नां है गौरड़ी मंत्र, जिसका जिक्र गुरु अर्जन देव जी महाराज इस पावन पवित्र श्लोक विच कर रहे हैं। अनंत काल तो साडे देश दे सपेरे और कुछ होर सियाने इस मंत्र दी वाकफियत रखदे आए ने और इस मंत्र दे जाप दे नाल वो सब पकड़दे रहे ने और उन्हां दा अज भी ऐसा कहना है कि साडा मंत्र एक साल तक ही कम करदा है, खास करके फनियर नाग उस नूं असीं साल तो बाद छोड़ देंदे हां और छोड़दे हुए ये देखे गए ने। तो एक गल स्पष्ट है कि मंत्रां दी अपनी महिमा गुंजार पाके जद कोई मंत्र दा जाप करदा है उस दे नाल जो तरंगा बनदियां ने, उस दे नाल जो वाइब्रेशन बनदी है, मनुख दा अपना हिरदा ते अंदोलित हुंदा है, पर उस मंत्र दी, उस तरंग दी लपेट दे जेड़ा जेड़ा आवेगा वो भी अंदोलित होवेगा, वो भी प्रभावित होवेगा, वो भी प्रभावित होए बिना रह नहीं सकेगा। अज भी देखण दे चाया है बहुत भिक्षु कठे बैठ के मंत्र दा जाप करदे ने। अज भी गुरु घर विच परंपरा बनी हुई है कठे बैठ के कीर्तन करो और गुंजार पा के कीर्तन करो, उस नाल जो तरंगा बनणगियां हिरदे दी यकसुई दा बाइस बनणगियां, मन नूं एकागर करणगियां, आनंद प्रदान करणगियां। ते हिरदा एकागर हो जाए, मन यकसू हो जाए, अनेका रोग अपने आप रुखसत हो जाते ने, क्योंकि बेशतर रोग, बहुत सारे रोग शरीरक ना होके मानसिक ने। तो खैर एक दौर ऐसा लंघे है जद अजे मनुख नू जड़ी बूटियां दा ज्ञान नहीं सी, अजे आयुर्वेदिक आलमे वजूद विच नहीं आई सी, अजे यूनानी तिब सामने नहीं प्रगट होया सी, तो इन्हां पश्चिमी देशां विच वी ते यूरोप दी दुनिया विच वी मंत्रां दे राही उपचार हुंदा रहा है। सूफी फकीर मंत्रां दे नाल उपचार करदे रहे ने और अज भी देखण विच ऐसा आउंदा है। अफगानिस्तान दा इलाका, पठानिस्तान दे इलाके च अज भी सप ते बिच्छू दे दर्द नूं मंत्रां दे नाल उपचार कीता जांदा है, दूर करन दी कोशिश कीती जांदी है। साडे देश विच वी अज भी दाड़ दा दर्द, कन्ना दे दर्द, गले पै जाना, टॉन्सिल इत्यादिक, इन्हां नूं अपने अपने ढंग दे मंत्रां दे जाप नाल दूर करन दी जो है कोशिश कीती जांदी है। इह गल वखरी है कि मंत्रां दे उच्चारण करन वाले च अज ओह शक्ति नहीं, जैसे ਦਵਾਈਆਂ ਤੇ ਬਹੁਤ ਅੱਛੀਆਂ ਆਵਣ ਪਰ ਹਕੀਮ ਸਿਆਣਾ ਨਾ ਹੋਵੇ, ਨਵਸ ਦੀ ਪਹਿਚਾਣ ਨਾ ਹੋਵੇ, ਰੋਗ ਨੂੰ ਸਮਝ ਨਾ ਸਕੇ, ਰੋਗ ਦਾ ਕਾਰਨ ਵੀ ਉਹ ਨਾ ਜਾਣਦਾ ਹੋਵੇ, ਤੇ ਚੰਗੀਆਂ ਤੋਂ ਚੰਗੀਆਂ ਦਵਾਈਆਂ ਵੀ ਕੀ ਕਰਨਗੀਆਂ, ਉਹ ਕਿਵੇਂ ਦੇਵੇਗਾ, ਕਿਸ ਮਿਕਦਾਰ ਵਿਚ ਦੇਵੇਗਾ। ਇਸ ਤਰੀਕੇ ਨਾਲ ਮੰਤਰਾਂ ਦੀ ਤੇ ਆਪਣੀ ਮਹਾਨਤਾ ਸੀ, ਪਰ ਜਪਣ ਵਾਲਾ ਹਿਰਦਾ ਨਾ ਹੋਵੇ, ਰਸਨਾ ਨਾ ਹੋਵੇ, ਉਤਨਾ ਉਤਸ਼ਾਹ ਨਾ ਹੋਵੇ, ਉਮੰਗ ਨਾ ਹੋਵੇ, ਸ਼ਰਧਾ ਨਾ ਹੋਵੇ, ਉੱਥੇ ਫਿਰ ਮੰਤਰ ਖਾਲੀ ਰਹਿ ਜਾਂਦੇ ਨੇ ਔਰ ਆਪਣਾ ਉਹ ਪੂਰਾ ਕੰਮ ਕਰਨ ਵਿਚ ਅਸਮਰਥ ਹੋ ਜਾਂਦੇ ਨੇ। ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਪਰਮਾਤਮਾ ਦਾ ਨਾਮ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ। ਹੇ ਪ੍ਰਭੂ, ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ, ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ। ਕੋਈ ਵੀ ਮੰਤਰ ਇੱਕ ਰੋਗ ਨੂੰ ਦੂਰ ਕਰੇਗਾ, ਪਰ ਹੇ ਪ੍ਰਭੂ ਤੇਰਾ ਨਾਮ ਮੰਤਰ ਐਸਾ ਹੈ ਸਾਰੇ ਰੋਗਾਂ ਨੂੰ ਦੂਰ ਕਰ ਦਿੰਦਾ ਹੈ। ਸਰਬ ਰੋਗ ਕਾ ਔਖਦ ਨਾ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸਚ ਬਿਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸੰਸਾਰ ਦੇ ਸਾਰੇ ਰੋਗਾਂ ਦਾ ਇਲਾਜ ਪ੍ਰਭੂ ਦਾ ਨਾਮ ਹੈ, ਨਾਮ ਹਿਰਦੇ ਚ ਵਸ ਗਿਆ। ਪਰਮ ਆਨੰਦਿਤ ਮਨੁੱਖ ਕਿਸੇ ਨੂੰ ਦੁਖੀ ਨਹੀਂ ਕਰੇਗਾ, ਪੀੜਿਤ ਨਹੀਂ ਕਰੇਗਾ। ਬਹੁਤ ਸਾਰੇ ਸਮਾਜਿਕ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਨੇ, ਬਹੁਤ ਸਾਰੇ ਰਾਜਨੀਤਿਕ ਬਿਖੇੜੇ ਆਪਣੇ ਆਪ ਹੱਲ ਹੋ ਜਾਂਦੇ ਨੇ, ਔਰ ਅਨੇਕਾਂ ਸਰੀਰਕ ਰੋਗ ਸਰੀਰ ਦੇ ਚੋਂ ਨਿਕਲ ਜਾਂਦੇ ਨੇ। ਮਨ ਦੇ ਸਵਸਥ ਹੁੰਦੇ ਹਾਂ, ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹ ਸਵਸਥ ਬਣਦਾ ਹੈ, ਤੰਦਰੁਸਤ ਬਣਦਾ ਹੈ, ਮਹਾਨ ਬਣਦਾ ਹੈ। ਤੋ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਦਸਨ ਬਿਹੂਨ ਭੁਯੰਗੰ ਮੰਤਰੰ ਗਾਰੂੜੀ ਨਿਵਾਰਨ। ਜੈਸੇ ਸਪੇਰਾ ਗਾਰੂੜੀ ਮੰਤਰ ਦਾ ਜਾਪ ਕਰਕੇ ਸੱਪ ਨੂੰ ਦੰਦਾਂ ਤੋਂ ਬਿਨਾਂ ਕਰ ਦਿੰਦਾ, ਦਸਨ ਬਿਹੂਨ ਦੰਦਾਂ ਤੋਂ ਬਿਨਾਂ ਕਰ ਦਿੰਦਾ ਔਰ ਸੱਪ ਦੀ ਜ਼ਹਿਰ ਉਤਾਰ ਦਿੰਦਾ, ਇਸ ਮੰਤਰ ਦਾ ਨਾਮ ਗਾਰੂੜੀ ਮੰਤਰ। ਇਹ ਉਦਾਹਰਣ, ਵਿਆਦ ਉਪਾਰਨ ਸੰਤਨ ਨਾਨਕ ਲਬਦ ਕਰਮਣੇ, ਵਿਰਲੇ ਹੀ ਸੰਤ ਜਨ ਐਸੇ ਨੇ ਜੋ ਪ੍ਰਮਾਤਮਾ ਦੇ ਨਾਮ ਮੰਤਰ ਦਾ ਜਾਪ ਕਰਕੇ ਆਪਣੇ ਜੀਵਨ ਵਿਚੋਂ ਵਿਕਾਰਾਂ ਦੀ ਜ਼ਹਿਰ ਕੱਢ ਦਿੰਦੇ ਨੇ, ਜ਼ਿੰਦਗੀ ਦੇ ਚੋਂ ਸਾਰੀ ਜ਼ਹਿਰ ਨੂੰ ਨਿਕਾਲ ਕੇ ਪਰੇ ਸੁੱਟ ਦਿੰਦੇ ਨੇ। ਜੀਵਨ ਵਿਚ ਜ਼ਹਿਰ ਕੀ ਹੈ? ਜੀਵਨ ਵਿਚ ਕ੍ਰੋਧ ਇੱਕ ਜ਼ਹਿਰ ਹੈ, ਲੋਭ ਇੱਕ ਜ਼ਹਿਰ ਹੈ, ਅਹੰਕਾਰ ਇੱਕ ਜ਼ਹਿਰ ਹੈ, ਮੋਹ ਇੱਕ ਜ਼ਹਿਰ ਹੈ, ਕਾਮ ਸੀਮਾ ਤੋਂ ਵਧਿਆ ਹੋਇਆ ਜ਼ਹਿਰ ਹੈ। ਅਤਿ ਕ੍ਰੋਧੀ, ਅਤਿ ਕਾਮੀ, ਅਤਿ ਹੰਕਾਰੀ ਮਨੁੱਖ ਅਤਿ ਜ਼ਹਿਰੀਲਾ ਹੁੰਦਾ ਹੈ, ਅਤਿ ਜ਼ਹਿਰੀਲਾ। ਉਹਦੀ ਦ੍ਰਿਸ਼ਟੀ ਵਿਚ ਵੀ ਜ਼ਹਿਰ ਟਪਕੇਗੀ, ਉਹਦੇ ਬੋਲਾਂ ਵਿਚ ਵੀ ਜ਼ਹਿਰ ਪ੍ਰਗਟ ਹੋਵੇਗਾ। ਉਹਦੇ ਉੱਠਦਿਆਂ ਬੈਠਦਿਆਂ ਜਿਹੜੀਆਂ ਤਰੰਗਾਂ ਵੀ ਉਸਦੇ ਸਰੀਰ ਚੋਂ ਨਿਕਲਣਗੀਆਂ ਵਾਤਾਵਰਣ ਨੂੰ ਦੂਸ਼ਿਤ ਕਰਨਗੀਆਂ, ਅਪਵਿੱਤਰ ਕਰਨਗੀਆਂ, ਕਿਉਂਕਿ ਜ਼ਹਿਰੀਲਾ ਹੈ। ਪ੍ਰਭੂ ਮੰਤਰ ਦੇ ਜਾਪ ਨਾਲ ਇਹ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ। ਮੈਲਾਗਰ ਬੇਰੇ ਹੈ ਭਯੰਗਾ, ਬਿਖ ਅੰਮ੍ਰਿਤ ਬਸੇ ਇੱਕ ਸੰਗਾ। ਜ਼ਹਿਰ ਤੇ ਅੰਮ੍ਰਿਤ ਦੀ ਕੋਈ ਬਹੁਤ ਵੱਡੀ ਦੂਰੀ ਨਹੀਂ ਹੈ, ਪੜੋਸੀ ਨੇ, ਨਿਕਟਵਰਤੀ ਨੇ। ਹੋ ਗੁਜ਼ਰਿਆ ਇਸ ਸਦੀ ਦਾ ਬੜਾ ਪ੍ਰਸਿੱਧ ਦਾਰਸ਼ਨਿਕ ਉਰਦੂ ਦਾ ਸ਼ਾਇਰ ਡਾਕਟਰ ਮੁਹੰਮਦ ਇਕਬਾਲ, ਉਹ ਕਹਿੰਦਾ, ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਅਗਰ ਕਿਸੇ ਨੂੰ ਪੀਣ ਦਾ ਢੰਗ ਆ ਗਿਆ ਤਾਂ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਐ ਨਾਦਾਂ, ਜੋ ਜ਼ਹਿਰ ਹਲਾਹਲ ਹੈ, ਸੰਖਿਆ ਹੈ, ਇਹ ਅੰਮ੍ਰਿਤ ਹੈ। ਫਰਕ ਸਿਰਫ ਇਤਨਾ ਹੈ ਕਿ ਤੇਰੇ ਕੋਲ ਪੀਣ ਦਾ ਢੰਗ ਹੋਣਾ ਚਾਹੀਦਾ ਹੈ। ਜੀਵਨ ਦਾ ਢੰਗ ਹੋਵੇ ਜ਼ਿੰਦਗੀ ਅੰਮ੍ਰਿਤ ਹੈ, ਪਰ ਜੀਵਨ ਦਾ ਢੰਗ ਨਹੀਂ ਤਾਂ ਜੀਵਨ ਜ਼ਹਿਰ ਹੈ। ਵਰਤਨ ਦਾ ਢੰਗ ਹੋਵੇ ਤਾਂ ਪਦਾਰਥ ਅੰਮ੍ਰਿਤ ਨੇ, ਪਰ ਵਰਤਨ ਦਾ ਢੰਗ ਨਹੀਂ ਤਾਂ ਪਦਾਰਥ ਵੀ ਜ਼ਹਿਰ ਨੇ। ਰਹਿਣ ਦਾ ਢੰਗ ਹੋਵੇ ਤੋ ਪਰਿਵਾਰ ਅੰਮ੍ਰਿਤ ਹੈ, پر رہن تے سہن دا ڈھنگ نہیں آیا تو پروار بھی زہر بن سکدا ہے، سنسار بھی جو ہے زہر بن سکدا ہے۔ گل ساری ہے ڈھنگ دی، یکتی دی۔ جیسے گنے وچ پربھو نے بڑا رس پایا ہے میٹھا، انگوراں وچ سواد ہے رس ہے، سنترا میٹھا ہے، پر اینو ترکا کے شراب بنائی جا سکتی ہے تو شراب تے کوڑی ہے، میٹھا کوڑا ہو گیا، میٹھا کڑتن وچ تبدیل ہو گیا۔ تے جے میٹھا کوڑا ہو سکتا ہے تو کوڑے نو میٹھا بھی کیتا جا سکتا ہے۔ سنکھیا اتی کوڑا، اتی کوڑا، پر وید لوگ مار کے جد اس نو کشتہ بنا لیندے نے تو بڑا کارآمد ہو جاندا ہے۔ سپ دی زہر دیاں وی دوائیاں بندیاں نے اور انیکاں روگاں وچ انہاں دا اپچار ہوندا ہے، تے زہر دوائی بن گئی ہے ڈھنگ ہوئے۔ اگر ڈھنگ نہیں تو دوائی بھی زہر بن جائے گی۔ جو زہر ہلا ہل ہے وہی امرت ہے ناداں، معلوم نہیں تجھ کو انداز ہے پینے کے۔ اتے پین دا ڈھنگ ہے جسنوں آ جائے امرت ہے، جنوں ڈھنگ نہیں آیا تو زہر ہے، انت زہر ہے۔ واہگرو واہگرو دا جاپ کام نو سیما وچ کر دیندا ہے، وہ گرست دی لوڑ بن جاندا ہے، سماج دی لوڑ بن جاندا ہے، امرت بن جاندا ہے، صرف لوڑ ماتر۔ جس نو بھگت کبیر جی مہاراج کہندے نے، پیر چولنا گدھا ناچے بھیسا بھگت کراوے۔ لوب دی تشبیہ دینی ہوے تے کتے نال دتی جاندی ہے، پر اتی کامی منکھ لئی جد تشبیہ سنت جنہ نے لبھی ہے وہ ہاتھی تے کھوتے نو اگے کیتا ہے۔ کھوتے دا شریرک مانسک منڈل ایسا ہے کہ کام منکھ دی طرح صرف شریر وچ نہ ہو کے اودے سوچ دے وچ وی ہے، شریر دے نال نال اودے پھرنیاں وچ وی ہے، اودی سوچنی دے وچ وی ہے۔ اس واسطے آخیا جاندا ہے ایتی کامی کھوتا ہے۔ بھگت کبیر کہندے نے کہ پیر چولنا گدھا ناچے پیسا بھگت کراوے۔ او کھوتا او گدھا، جو پہلے میرے اندر نچدا سی اتے ہن بھی نچدا ہے۔ باویں ہن میں سنت ہو گیا، باویں ہن میں بھگت ہو گیا، پر کھوتا تے اسی طریقے نال نچ رہا ہے، پر ایک فرق دے نال۔ پہلے ایک کھوتا نگن نچدا سی، ہن چولا پا کے نچدا ہے۔ پیر چولنا گدھا ناچے پیسا بھگت کراوے، ہن سماج دی مریادا دا اس نے چولا پہن لیا، ہن پربھو دے ڈر دا اس نے چولا پہن لیا۔ چولے دی الگنا نہیں، سماج دی الگنا نہیں، ہن دھرم دی الگنا نہیں، تو کام امرت بن گیا۔ کرودھ ایک زہر ہے، پربھو نام دے جاپ نال کرودھ بیر رس بن جاندا ہے اور دیا دا روپ دھارن کر جاندا ہے۔ کرودھ جتھے زہر ہے سنکھیا ہے، پر انو مار لئیے، ادا کشتہ بنا لئیے، یہ بیر رس بن جاندا ہے، یہ دیا دی مورتی بن جاندا ہے۔ موہ گرسے منکھ نو صرف اپنا پروار چنگا لگدا ہے، سنسار نال تے اس نو گھرنا ہے۔ صرف پروار نال ہی کسے تل تے او انصاف کر سکدا ہے، سنسار نال نہیں۔ پریمی لئی سارا سنسار اس دا پروار ہے، جدکہ موہ گرسے منکھ نال شاید اس دا پروار بھی اس نو پورن روپ دے چ پورا پروار نہ دکھائی دے وے، کیونکہ پروار دے چ بھی جیڑا سدس سے او دی کامنا دی پورتی نہیں کرے گا، اس دے ہنکار نو پٹھے نہیں پاوے گا، تو ہو سکدا ہے اس نال کوئی سمبند نہ روے۔ تو موہ گرسے منکھ دا جتھے ہت ہے، جتھے اس دی سوارت دی سدھی ہے، بس اوہی اپنے نے، اوہی اپنے نے، باقی تے سب اوپرے، باقی تے سب بیگانے ہیں۔ پر پریمی لئی سارا سنسار اپنا ہے، پریم نال بھرے ہویا بھیجے ہویا ہردا گرو ارجن دیو جی مہاراج دا۔ آپ کہندے نے سب کو میت ہم آپن کی نا، ہم سب نا کے ساجن، دور پر آیو من کا برہا تو میل کیو میرے راجن۔ ہن دبدا مٹ گئی، سب اپنے، کوئی بیگانہ نہیں۔ دوئی را چون بدر کردم، دو عالم را یکیلی دم. شمس تبریز کہندے نے جس دن دی دبدا ناس ہوئی ہے سمو برہمنڈ ایک دکھائی دے رہے اور اپنا دکھائی دے رہے ہوں کوئی بیگانہ نہیں. اگر اس ایک تو ہی سارا سنسار آیا ہے سمو آئے نے تو پھر وہ ایک ساریاں دا پتا ہے. تے جد ایک ہی ساریاں دا پتا ہے تو بیگانہ کون اوپرا کون. ایک پتا ایک اس کے ہم بارک تو میرا گرہائی. تو موہ پریم بن جاندا ہے. لوب سنتوک دی شکل اختیار کر جاندا ہے. لوبھی جے سمو برہمن دے پدارتھ بھی اس دے اگوں رکھ دیتے جان دھن سمپدا تاں بھی اس دے لئی تھوڑا ہے کلپنا بنی رہے گی. پر سنتوشت منک لئی سہ کنکا ماتر بھی بہت کچھ ہے بہت کچھ ہے. سنتوکھی تو مراد جو کچھ ہے جیسا ہے اور جتنی میری پرالبد ہے پروان ہے قبول ہے میں راضی ہاں. مینو اکھڑے متھے تسلیم ہے پروان ہے. لوبھی ہر تل تے انکاری ہے. لوبھی کہندا ہے میری پاترتا بہت وڈی سی ملیا کی ہے کچھ بھی نہیں. سنتوخی کہندا ہے میری پاترتا تے بہت چھوٹی سی بہت چھوٹی سی پربھو تو بہت پا دیتا بہت پا دیتا. اس واسطے بار بار سنتوخی دھنواد نال بھریا ہوندا ہے بار بار لوبھی گلیا نال بھریا ہوندا ہے. جد گلے نکلن شکوے نکلن تو سمجھ لینا لوب ہے. جد بار بار دھنواد نکلے شکرانہ نکلے تو سمجھنا سنتوخ. سنتوخی تے بار بار کہندا ہے ہے پربھو بہت چھوٹی سی میری جھولی پاترتا تے میری بہت چھوٹی سی برتن تے میرا بہت چھوٹا سی تو بہت پا دیتا بہت پا دیتا. تیرا لکھ لکھ شکر تیرا لکھ لکھ دھنواد. پر لوبھی تے بلند بانگ کہندا ہے اتنی وڈی میری چولی تو دیتا کی کچھ بھی نہیں. اتنی وڈی میری پاترتا تو پایا کی کچھ بھی نہیں. اتنا وڈا بانڈا میں چکی پھردا رہا تو ایک بوند صرف پائی. پر سنتوشت منکھ کہندا ہے ہے پربھو میری پاترتا تے اتنی بھی نہیں سی کہ تو ایک بوند مینو دیویں تو تے ساگر اڈیل کے رکھ دیتا تو تے بہت کچھ دے دیتا. بہت کچھ دین تو مراد اے ہے کہ انہوں ایک بوند بھی ساگر جیسا پرتیت آدی بہت پرتیت آدی بہت پرتیت آدی. بار بار اپنی یوگتا تے اپنی پاترتا تے جس دا دھیان جاوے گا گلیا نال بھر جائے گا. پر بار بار جس دا پراپتی تے دھیان جاوے گا کی پراپت ہویا جو کچھ ملے ہے اس تے دھیان جاوے گا تو بار بار شکرانہ پیدا ہوے گا دھنواد پیدا ہوے گا. سنتوخی ہمیشہ دھنواد نال بھریا ہوندا ہے پرارتھنا نال بھریا ہوندا ہے شکرانے نال بھریا ہوندا ہے. جدکہ لوبھی ہمیشہ گلیاں نال بھریا ہوندا ہے شکویاں نال بھریا ہوندا ہے. پر لوب ہی سنتوک بن جاندا ہے پربھو نام دے جاپ نال. جتھے لوب زہر ہے اتھے سنتوک امرت ہے. اہنکار زہر ہے پر پربھو نام دے جاپ نال اے وی نمرتا دا روپ دھارن کر جاندا ہے. اہنکار ہی نرمانتا دا روپ بن جاندا ہے. اہنکار کسے دے سر تے چر کے بیٹھنا اہنکار دی خوشی بھی سے چے. اس سنگاسن کسے حد تک بغور دیکھی ہے تے لوگاں دے سراں تے کھڑے ہوندے نے. اپنا مت دینا ہے اپنا سر دینا ہے اپنے وچار دینے نے اپنی سہمتی دینی ہے اپنا سر دینا ہے تاں کسے دے سنگاسن کھڑے ہوندے نے. اپنا سر جھکانا ہے اپنی مت دینی ہے مت پردان کرنا ہے مت دادان کر دینا ہے مت اگوں رکھ دینی ہے سر اگوں رکھ دینی ہے. اسی سر دے اتے سنگاسن ہوندے نے اور انہی سنگاسنا تے راجنیتک بیٹھتے ہیں. جنہاں نوں اسی راجنیتک کرانتی کہندے ہاں وہ یہی کرانتی کدی کدی سر ہل پیندے نے اور بوجھ برداشت کرن نوں انکار کر دیندے نے. اس حالت نو اسی کہندے ہاں کہ سنگاسن ڈول رہا ہے کیونکہ سر ہل رہے ہیں. تے جد کوئی اپنا سر اندروں تھلوں کڈ لیندا ہے اور سارے ہی کڈ لیندے نے سنگاسن دھراتل تے آ جاندا ہے. اس نو کہندے مکمل کرانتی ہوگی تختہ پلٹ گیا ہے راج ستا پلٹ گئی ہے. ਇੰਜ ਕਹੀਏ ਧਾਰਮਿਕ ਪੁਰਸ਼ ਕਹਿੰਦੇ ਨੇ ਕਿਸੇ ਦੇ ਸਿਰ ਤੇ ਬੈਠਣ ਦਾ ਜਿਸ ਨੂੰ ਸ਼ੌਕ ਹੈ ਬਸ ਅਹੰਕਾਰੀ ਹੈ, ਪਰ ਕਿਸੇ ਦੇ ਕਦਮਾਂ ਵਿਚ ਬੈਠਣ ਦਾ ਸ਼ੌਕ ਹੈ ਨਿਰਮਾਣ ਹੈ, ਗਰੀਬ ਹੈ, ਵਿਨਿਮਰ ਹੈ। ਇੱਕ ਆਲਮ ਦਾ ਕਹਿਣਾ ਹੈ, ਜ਼ੁਬਾਂ ਖੋਲੇਂਗੇ ਮੁਝ ਪਰ ਬਦ ਜ਼ੁਬਾਂ ਕਿਆ ਬਦਸ਼ੂ ਆ ਰਹੀ ਸੇ ਕਿ ਮੈਨੇ ਖਾਕ ਭਰ ਦੀ ਹੈ ਉਨਕੇ ਮੂੰਹ ਮੇਂ ਖਾਕ ਸਾਰੀ ਸੇ। ਹੁਣ ਮੇਰੀ ਹੋਰ ਕੀ ਨਿੰਦਾ ਹੋਣੀ ਹੈ, ਹੁਣ ਮੇਰੇ ਉੱਤੇ ਕੋਈ ਹੋਰ ਕੀ ਲਾਛਣ ਲਾਏਗਾ, ਮੈਂ ਤੇ ਹਰ ਇੱਕ ਦੇ ਕਦਮਾਂ ਦੀ ਖਾਕ ਬਣ ਗਿਆ, ਮੈਂ ਤੇ ਹਰ ਇੱਕ ਦੇ ਪੈਰਾਂ ਦੇ ਥੱਲੇ ਆ ਗਿਆ। ਔਰ ਬਖੁਸ਼ੀ ਆਇਆ, ਦੀਸ ਆਵਤ ਹੈ ਬਹੁਤ ਬਿਹਾਲਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਗਲ ਚਰਨ ਕੀ ਇਹੋ ਮਨ ਰਾਲਾ, ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ, ਮੈਂ ਤੇ ਸਾਰਿਆਂ ਦੇ ਪੈਰਾਂ ਦੇ ਥੱਲੇ, ਸਭ ਮੈਥੋਂ ਉੱਚੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਪੂੰਗਰਾ ਰਾਮ ਅਲਾਕਾ ਸਭਗੁਰ ਪੀਰ ਹਮਾਰੇ। ਕਬੀਰ ਕਹਿੰਦੇ ਨੇ, ਸਾਰੇ ਹੀ ਮੈਥੋਂ ਵੱਡੇ ਨੇ, ਮੇਰੇ ਪੀਰ ਨੇ, ਮੇਰੇ ਗੁਰੂ ਨੇ, ਹਰ ਇੱਕ ਤੋਂ ਕੁਛ ਨਾ ਕੁਛ ਮੈਂ ਗੁਣ ਲਿਆ, ਕੁਛ ਨਾ ਕੁਛ ਮੈਂ ਸਿੱਖਿਆ ਲਈ ਹੈ, ਤੇ ਜੇ ਹਰ ਇੱਕ ਤੋਂ ਮੈਨੂੰ ਕੁਛ ਨਾ ਕੁਛ ਪ੍ਰੇਰਣਾ ਮਿਲੀ ਹੈ, ਤਾਂ ਹਰ ਇੱਕ ਮੇਰਾ ਗੁਰੂ ਹੈ। ਮੈਂ ਪੜ੍ਹ ਲਿਆ ਸੀ ਜਮਾਲ ਹੁਸੈਨ ਫਕੀਰ ਦੀ ਕਹਾਣੀ। ਜਦ ਉਸਨੂੰ ਪੁੱਛਿਆ ਗਿਆ, ਤੁਸੀਂ ਇਤਨੇ ਆਸ਼ਾਵਾਦੀ, ਬੰਦਗੀ ਰੋਜ਼ ਕਰਦੇ ਹੋ, ਪ੍ਰਾਪਤ ਕੁਛ ਨਹੀਂ ਹੋਇਆ, ਪਰ ਨਿਰਾਸ਼ ਨਹੀਂ ਹੋਏ? ਇਤਨੀ ਆਸਾ, ਇਤਨੀ ਪ੍ਰਗਾੜ ਸ਼ਰਧਾ, ਇਹ ਕਿਵੇਂ ਪ੍ਰਾਪਤ ਹੋਈ? ਕਹਿਣ ਲੱਗਾ, ਇੱਕ ਚੋਰ ਤੋਂ। ਹੈ? ਚੋਰ ਤੋਂ? ਚੋਰ ਤੋਂ ਇਤਨਾ ਵੱਡਾ ਆਸਾਵਾਦੀ ਜੀਵਨ? ਕਹਿਣ ਲੱਗਾ, ਉਹਨੇ ਮਿੱਤਰ ਨੂੰ ਇੰਜ ਗੱਲ ਸੁਣਾਈ ਕਿ ਮੇਰੇ ਘਰ ਵਿੱਚ ਇੱਕ ਚੋਰ ਆਇਆ ਰਾਤ ਦੀ ਤਾਰੀਕੀ ਦੇ ਵਿੱਚ। ਤੋ ਜਮਾਲ ਹੁਸੈਨ ਅਥਾ ਗਰੀਬ ਫਕੀਰ, ਉਹਨੇ ਆਵਾਜ਼ ਮਾਰੀ, ਮਿੱਤਰਾ ਇੱਥੇ ਦਿਨ ਨੂੰ ਕੁਛ ਨਹੀਂ ਲੱਭਦਾ, ਤੈਨੂੰ ਰਾਤ ਨੂੰ ਕੀ ਖਾਕ ਲੱਭੇਗਾ, ਕੀ ਲੱਭੇਗਾ, ਆ ਮੇਰੇ ਕੋਲ ਬੈਠ, ਠੰਡ ਬੜੀ ਹੈ, ਇੱਕ ਕੰਬਲ ਹੈ ਮੇਰੇ ਕੋਲ, ਤੋ ਮੇਰੀ ਤੋਹੀਨ ਨਾ ਕਰੀ, ਇਹ ਕੰਬਲ ਲੈ ਲੈ, ਔਰ ਕਮ ਸੇ ਕਮ ਤੈਨੂੰ ਇਹ ਅਹਿਸਾਸ ਹੋਵੇ ਕਿ ਫਕੀਰ ਦੇ ਘਰੋਂ ਮੈਂ ਖਾਲੀ ਨਹੀਂ ਨਿਕਲਿਆ, ਕੁਛ ਨਾ ਕੁਛ ਮੇਰੇ ਹੱਥ ਲੱਗੇ, ਤੋ ਇੱਕ ਕੰਬਲ ਹੈ ਮੇਰੇ ਕੋਲ, ਇਹ ਤੂੰ ਲੈ ਲੈ, ਰਾਤ ਬੜੀ ਠੰਡੀ ਹੈ, ਬਹੁਤ ਠੰਡ ਪੈ ਰਹੀ ਹੈ। ਇਹਨਾਂ ਬਚਨਾਂ ਨੇ ਉਸ ਚੋਰ ਦਾ ਮਨ ਮੋਹ ਲਿਆ, ਆਖਿਆ ਮੈਂ ਹੁਣ ਚੱਲਿਆ ਕਿਸੇ ਹੋਰ ਘਰ ਸੰਨ ਲਾਉਣ ਨੂੰ। ਪਰ ਜਮਾਲ ਹੁਸੈਨ ਨੇ ਕਿਹਾ, ਫਿਰ ਆਵੀਂ ਮੇਰੇ ਕੋਲ ਇੱਥੇ ਹੀ ਠਹਿਰੀ, ਤੂੰ ਮੇਰਾ ਮਹਿਮਾਨ ਬਣ, ਮੇਰੇ ਕੋਲ ਠਹਿਰ। ਸਵੇਰੇ ਹੁੰਦਿਆਂ ਹੁੰਦਾ ਉਹ ਚੋਰ ਆਇਆ ਹੈ, ਪਰ ਕੋਲ ਕੁਛ ਵੀ ਨਹੀਂ। ਫਕੀਰ ਪੁੱਛਦਾ, ਕੁਛ ਹੈ, ਕੁਝ ਹੱਥ ਲੱਗਿਆ? ਕਹਿੰਦਾ, ਨਹੀਂ ਅੱਜ ਤੇ ਨਹੀਂ, ਸ਼ਾਇਦ ਕੱਲ ਕੁਛ ਲੱਭ ਜਾਏ। ਤੂੰ ਕੱਲ ਵੀ ਗਿਆ, ਖਾਲੀ ਹੱਥ ਆਇਆ? ਜਮਾਲ ਹੁਸੈਨ ਪੁੱਛਦੇ, ਕੁਛ ਮਿਲਿਆ? ਕਹਿੰਦਾ, ਅੱਜ ਤੇ ਨਹੀਂ ਮਿਲਿਆ, ਕੱਲ ਸ਼ਾਇਦ ਮਿਲ ਜਾਏ। ਤੀਸਰੇ ਦਿਨ ਵੀ ਐਸਾ ਹੋਇਆ, ਚੌਥੇ ਦਿਨ ਵੀ ਐਸਾ ਹੋਇਆ, ਗਾਲਬਨ 20 ਦਿਨ ਉਹ ਐਸਾ ਕਹਿੰਦਾ ਰਿਹਾ, ਔਰ 20 ਦਿਨ ਤੱਕ ਉਸਦੇ ਹੱਥੇ ਕੁਛ ਨਹੀਂ ਲੱਗਿਆ, ਔਰ ਇੱਕੋ ਹੀ ਸਬਕ, ਇੱਕੋ ਹੀ ਰੱਟ ਉਸਨੇ ਲਾਈ, ਅੱਜ ਤੇ ਕੁਛ ਨਹੀਂ ਲੱਭਿਆ, ਕੱਲ। ਜਮਾਲ ਹੁਸੈਨ ਕਹਿੰਦੇ ਨੇ, ਮੈਂ ਇੱਥੋਂ ਹੀ ਆਪਣੇ ਨਿਰਾਸ਼ ਹਿਰਦੇ ਨੂੰ ਆਸਾ ਨਾਲ ਭਰ ਲਿਆ, ਅੱਜ ਨਹੀਂ ਰਸ ਆਇਆ ਪ੍ਰਭੂ ਦੀ ਬੰਦਗੀ ਚ ਤੇ ਸ਼ਾਇਦ ਕੱਲ, ਅੱਜ ਨਹੀਂ ਖੁਦਾ ਮਿਲਿਆ ਤੇ ਸ਼ਾਇਦ ਕੱਲ। ਜੇ ਚੋਰ ਇਤਨਾ ਆਸਾਵਾਦੀ ਹੈ ਤੇ ਮੈਂ ਸਾਧ ਹੋ ਕੇ ਇਤਨਾ ਨਿਰਾਸ਼ ਹੋ ਜਾਵਾਂ, ਇਤਨਾ ਮਾਯੂਸ ਹੋ ਜਾਵਾਂ, ਇਹਦੀ ਚੋਰ ਮੇਰੇ ਕੋਲੋਂ ਬਹੁਤ ਅੱਗੇ ਹੈ, ਬਹੁਤ ਅੱਗੇ ਹੈ। ਤਾਂ ਉਹਨਾਂ ਨੇ ਸਪਸ਼ਟ ਕਿਹਾ, ਇਹ ਤੇ ਮੈਂ ਚੋਰ ਕੋਲ ਸਿੱਖਿਆ ਲਈ ਹੈ। ਸ਼ੇਖ ਸਾਦੀ ਸਾਹਿਬ ਨੇ ਉਹਨਾਂ ਦੇ ਸ਼ਿਸ਼ਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਕੀਤਾ, ਸਾਦੀ ਸਾਹਿਬ ਤੁਹਾਡੇ ਕੋਲ ਭੁੱਲ ਨਹੀਂ ਆਉਂਦੀ ਕਦੀ, ਜਦਕਿ ਹਰ ਮਨੁੱਖ ਰੋਜ਼ ਪਤਾ ਨਹੀਂ ਕਿਤਨੀਆਂ ਕਿਤਨੀਆਂ ਭੁੱਲਾਂ ਕਰ ਬੈਠਦਾ, ਤੁਹਾਡੇ ਕੋਲ ਗਲਤੀਆਂ ਨਹੀਂ ਆਉਂਦੀਆਂ, ਇਸ ਵਾਸਤੇ ਤੁਹਾਡੇ ਕੋਲ ਕਦੀ ਪਸ਼ਚਾਤਾਪ ਵੀ ਨਹੀਂ ਦੇਖਿਆ, ਇਹ ਪ੍ਰੇਰਣਾ ਤੁਸੀਂ ਕਿੱਥੋਂ ਲਈ? ਆਖਣ ਲੱਗੇ, ਅੰਧਿਆਂ ਤੋਂ। ਹੈ? ਨਾਬੀਨ? ਅੰਧਿਆਂ ਤੋਂ? ਉਹ ਕਿਸ ਤਰ੍ਹਾਂ? ਕਹਿਣ ਲੱਗੇ ਮੈਂ ਦੇਖਿਆ ਜਿੰਨੇ ਚਿਰ ਤੱਕ ਅਗਲੀ ਜਗ੍ਹਾ ਉਹ ਸੋਟੀ ਨਾਲ ਲਾਠੀ ਨਾਲ ਟਟੋਲ ਕੇ ਵੇਖ ਨਾ ਲੈਣ ਆਪਣਾ ਪੈਰ ਨਹੀਂ ਧਰਦੇ। ਪੈਰ ਤਾਂ ਰੱਖਦੇ ਨੇ ਅੱਗੇ, ਪਹਿਲੇ ਟਟੋਲ ਲੈਂਦੇ ਨੇ, ਦੇਖ ਲੈਂਦੇ ਨੇ। ਇਸ ਤੋਂ ਮੈਨੂੰ ਸਬਕ ਮਿਲਿਆ ਕਿ ਜਗਤ ਵਿਚ ਕੋਈ ਵੀ ਚੀਜ਼ ਗ੍ਰਹਿਣ ਕਰਨੀ ਹੈ ਉਹਨੂੰ ਟਟੋਲ ਲੈਣਾ, ਦੇਖ ਲੈਣਾ। ਕਿਸੇ ਪਾਸੇ ਵੀ ਜਾਣਾ ਉਹਨੂੰ ਟਟੋਲ ਲੈਣਾ, ਦੇਖ ਲੈਣਾ। ਅੰਧਿਆਂ ਦੀ ਇਹ ਸਿੱਖਿਆ ਮੈਂ ਜੀਵਨ ਭਰ ਪੱਲੇ ਬੰਨੀ ਹੈ, ਮੈਨੂੰ ਕਦੀ ਪਛਤਾਣਾ ਨਹੀਂ ਪਿਆ। ਮੈਂ ਕਦੀ ਡਿੱਗਿਆ ਹੀ ਨਹੀਂ, ਕਿਉਂਕਿ ਟਟੋਲ ਲੈਣਾ, ਵੇਖ ਲੈਣਾ ਇਹ ਸੱਚ ਹੈ ਕਿ ਨਹੀਂ, ਇਹ ਮੇਰੇ ਅਨੁਕੂਲ ਹੈ ਕਿ ਨਹੀਂ, ਇਹ ਸੱਚ ਦੇ ਅਨੁਕੂਲ ਹੈ ਕਿ ਨਹੀਂ, ਇਹ ਧਰਮ ਦੇ ਅਨੁਕੂਲ ਹੈ ਕਿ ਨਹੀਂ। ਨਹੀਂ ਹੈ, ਇੱਥੇ ਮੇਰੇ ਪੈਰ ਖਿਸਕ ਜਾਣਗੇ, ਮੈਂ ਡਿੱਗ ਜਾਵਾਂਗਾ, ਮੈਂ ਉੱਥੇ ਕਦਮ ਹੀ ਨਹੀਂ ਰੱਖਦਾ। ਇਹ ਸਿੱਖਿਆ ਮੈਂ ਅੰਧਿਆਂ ਤੋਂ ਲਈ। ਤੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਸੁੰਦਰ ਇੱਥੇ ਫਰਮਾਨ ਪੈ ਕਰਦੇ ਨੇ, ਨਾਮ ਜਪਦਿਆਂ ਅਹੰਕਾਰ ਨਿਰਮਾਣਤਾ ਦੀ ਸ਼ਕਲ ਅਖਤਿਆਰ ਕਰ ਜਾਂਦਾ, ਕ੍ਰੋਧ ਦਇਆ ਬਣ ਜਾਂਦਾ, ਲੋਭ ਸੰਤੋਖ ਬਣ ਜਾਂਦਾ, ਕਾਮ ਸੀਮਾ ਵਿਚ ਹੋ ਜਾਂਦਾ, ਮੋਹ ਪ੍ਰੇਮ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਤਰ੍ਹਾਂ ਜੋ ਜ਼ਹਿਰ ਹਲਾਹਲ ਸੀ ਉਹ ਅੰਮ੍ਰਿਤ ਦਾ ਰੂਪ ਬਣ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ ਵਿਰਲੇ ਸੰਤ ਜਨ ਨੇ ਜਿਨ੍ਹਾਂ ਨੇ ਇਸ ਜ਼ਹਿਰ ਨੂੰ ਅੰਮ੍ਰਿਤ ਦੇ ਜੋ ਹੈ ਬਦਲਿਆ। ਸਾਹਿਬਾਂ ਦਾ ਇਹ ਫਰਮਾਨ, ਦਸਨ ਬਿਹੂਨ ਬਹੰਗੰ ਮੰਤਰੰ ਗਾਰੜੀ ਨਿਵਾਰਨ ਵਿਆਦ ਉਪਾਲਨ ਸੰਤਨ ਨਾਨਕ ਲਬਦ ਕਰਮਣੇ ਜਤ ਕਤ ਰਮਣਨ ਸਰਣਨ ਸਰਬਤਰ ਜੀਅਣੇ, ਜੋ ਜਿਦਰ ਕਿਦਰ ਰਮਿਆ ਹੋਇਆ ਤੇ ਸਾਰੇ ਜੀਵਾਂ ਵਿਚ ਵਿਆਪਕ ਹੈ, ਤਥ ਲਗਣੰ ਪ੍ਰੇਮ ਨਾਨਕ ਪ੍ਰਸਾਦਨ ਗੁਰਦਰਸਨੇ, ਗੁਰੂ ਦੀ ਕਿਰਪਾ ਦੁਆਰਾ ਉਸ ਪ੍ਰਭੂ ਨਾਲ ਮੇਰਾ ਪ੍ਰੇਮ ਲੱਗਿਆ, ਉਸ ਪ੍ਰਭੂ ਨਾਲ ਮੇਰਾ ਹਿਰਦਾ ਜੁੜਿਆ ਹੈ, ਜੋ ਜਿਦਰ ਕਿਦਰ ਰਮਿਆ ਹੋਇਆ ਸਾਰੇ ਜੀਵਾਂ ਦੇ ਵਿਆਪਕ ਹੈ। ਚਰਨਾਰ ਬਿੰਦ ਮਨ ਵਿਧੀਆਂ ਸਿਧੀਆਂ ਸਰਬ ਕੁਸਰਣੇ, ਗਾਥਾ ਗਾਵਨ ਨਾਨਕ ਭਵਨ ਪਰਾਪੂਰਵਣੇ। ਜਿਸ ਦਾ ਮਨ ਪ੍ਰਭੂ ਦੇ ਚਰਨ ਕਮਲਾਂ ਵਿਚ ਬਿਨਿਆ ਗਿਆ, ਲੀਨ ਹੋ ਗਿਆ, ਇਕ ਮਿਕ ਹੋ ਗਿਆ, ਸਤਿਗੁਰੂ ਕਹਿੰਦੇ ਨੇ ਉਹਨੂੰ ਹਰ ਤਰ੍ਹਾਂ ਦੀ ਸਿੱਧੀਆਂ ਦੀ ਪ੍ਰਾਪਤੀ ਹੋ ਗਈ ਹੈ ਔਰ ਹਰ ਤਰ੍ਹਾਂ ਦੀਆਂ ਖੁਸ਼ੀਆਂ ਉਸਦੀ ਝੋਲੀ ਵਿਚ ਪੈ ਜਾਂਦੀਆਂ ਨੇ। ਇਸ ਵਾਸਤੇ ਆਦਿ ਕਾਲ ਤੋਂ ਗਾਥਾ ਗਾਵੰਤ ਨਾਨਕ ਭਵਨ ਪਰਾਪੂਰ ਬਣੇ, ਆਦਿ ਕਾਲ ਤੋਂ ਜਿਨ੍ਹਾਂ ਦੀ ਬਣੀ ਹੋਈ ਪ੍ਰਾਲਬਧ ਹੈ ਪੁਰਬਲੇ ਸੰਸਕਾਰ ਨੇ ਪ੍ਰਭੂ ਦੀ ਗਾਥਾ ਗਾਉਂਦੇ ਆ ਰਹੇ ਨੇ, ਪ੍ਰਭੂ ਦੀ ਗਾਥਾ ਗਾਉਂਦੇ ਹੀ ਆ ਰਹੇ ਨੇ। ਗਾਥਾ ਵਿਚ ਕੀ ਹੈ? ਪ੍ਰਭੂ ਦੇ ਗੁਣ ਤੇ ਗੁਣਾਂ ਨੂੰ ਹੀ ਗਾਵਣਾ ਹੁੰਦਾ ਹੈ ਔਰ ਗੁਣ ਗਾਉਂਦਿਆਂ ਗਾਉਂਦਿਆਂ ਗੁਣ ਕਹੇ ਗੁਣੀ ਸਮਾਵਣਿਆ। ਕਿਸੇ ਧਨਵਾਨ ਨੂੰ ਬਾਰ ਬਾਰ ਧਨਵਾਨ ਆਖਣ ਦੇ ਨਾਲ ਕੋਈ ਧਨਵਾਨ ਨਹੀਂ ਹੋ ਜਾਂਦਾ, ਕਿਸੇ ਪਹਿਲਵਾਨ ਦੀ ਬਾਰ ਬਾਰ ਉਪਮਾ ਕਰਨ ਦੇ ਨਾਲ ਕੋਈ ਪਹਿਲਵਾਨ ਨਹੀਂ ਹੋ ਜਾਂਦਾ, ਹੁਕਮਰਾਨ ਨੂੰ ਬਾਰ ਬਾਰ ਸਜਦਾ ਕਰਨ ਦੇ ਨਾਲ ਕੋਈ ਹੁਕਮਰਾਨ ਨਹੀਂ ਹੋ ਜਾਂਦਾ, ਪਰ ਭਗਵਾਨ ਦੀ ਮਹਿਮਾ ਗਾਇਨ ਕਰਨ ਵਾਲਾ ਭਗਵਾਨ ਹੀ ਹੋ ਜਾਂਦਾ ਹੈ।